الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم هل أتاك حديث موسى إذ ناداه ربه بالوادي المقدس طوى اذهب إلى فرعون إنه طغى فقل هل لك إلى أن تزكى وأهديك إلى ربك فتخشى فأراه الآية الكبرى فكذب وعصى ثم أدبر يسعى فحشر فنادى فقال أنا ربكم الأعلى فأخذه الله نكال الآخرة والأولى إن في ذلك لعبرة لمن يخشى. اس سورہ نازعات دیاں 15 نمبر آیت تو شروع ہو رہی ہیں آیتاں جڑیاں نے. اس تو پچھے پچھلے درس وچ اسی پہلیاں 14 آیتاں جڑیاں نے پڑھ چکے ہیں. اسی ان آیتاں دا جڑا لب لباب ہے اونوں ذرا دیکھ لینے ہیں تاکہ مضمون جڑا ہے وہ مربوط اور رواں ہو جائے. ابتدا وچ فرمایا, یعنی پہلی آیت جڑی ہے, فرمایا ون نازعات غرقا, گواہی دیندیاں نے جڑ تو پٹن والی ہواواں, ون ناشتا تے نشتا تے نرمی نال چلن والی ہواواں, وسابہا تے سبہا اور تیرن والے بدل, فسابقہ تے سبقہ تے ایک دوجے تو اگے نکلدے ہوئے بدل گواہی دیندے نے, فل مدبرہ تے امرا پھر حکم دی تدبیر کردے ہوئے بدل جڑے نے وہ گواہی دیندے نے. یعنی اس پہلے پیرے دے وچ اللہ تعالیٰ نے گواہی پیش کیتی, یعنی قسم کھادی ہے چیزاں دی, مطلب پنج آیتاں وچ, یعنی تند ہواواں اور نرم ہواواں اور بدلن دی قسم کھا کے تے بیان کیتا ہے. کی بیان کیتا ہے کہ جو تینوں وعدہ دتا جا رہا ہے وہ ہو کے رہے گا. یعنی اگلا مضمون دستا ہے کہ یہ جڑی قسم کھادی گئی ہے وہ مخصمل ہے, یعنی جس چیز واسطے قسم کھادی گئی ہے وہ مخصمل ہے. اتنے نہیں لکھے ہوا لیکن اس تو مراد ہے کہ انما تو ادون الواقع, تسی اس گل کا وعدہ کیتے جا رہے ہو جڑی ہو کے رہنی ہے. یعنی ابتدائی پہرے دے وچ اللہ تعالیٰ نے یعنی تند ہواواں نرم ہواواں اور بدلاں دی جے وچ جڑیاں نشانیاں پائیاں جاندیاں نے, یعنی تند ہواواں عذاب دی علامت نے, جڑیاں انہاں تند ہواواں دے ذریعے مختلف قوماں تے عذاب آیا ہے جنہوں ہسٹری چ اسی اج وی دیکھ سکنے ہاں. تے جڑے اس قرآن دے اولین مخاطب سن یعنی عرب دے لوگ, انہاں دی روایات وچ وی موجود سی کہ نوح علیہ السلام دی قوم تے عذاب آیا, آدر سمود تے عذاب آیا, لوط علیہ السلام دی قوم تے عذاب آیا, مختلف قوموں دے عذاب جڑے نے انہاں دی ہاں انہاں دی روایت پائی جاندی سی اور بڑی مضبوط روایت پائی جاندی سی. یہ نہیں کہ بھئی انہاں نوں شبہ سی یا کوئی شک سی, وہ تو انہوں دیا بستیاں تو گزرتے سن, جڑیاں تباہ شدہ بستیاں اور تباہ شدہ علاقے ہوندے سن اتھوں گزرتے رہندے سن. تے او قسم تاریخی شواہد جڑے نے انہوں دی قسم کھادی کہ بھائی تند ہواواں جڑیاں نے یہ گواہی دیندیاں جے تند ہواواں دے ذریعے پھر اللہ نے جو کام لیا نا وہ کام کی کام ہے, وہ کی یاد دلاندا ہے. ظاہر ہے کہ قومہ تے عذاب آیا تے وہ قیامت دے عذاب دی یاد دلاندا ہے. وہ ناشتا تے نشتا تے نرم چلن والیاں ہواواں جڑیاں رحمت دا باعث بنتی نے وہ ہواواں بھی گواہی دیندیاں نے. اس طرح بدل جڑے نے جڑے اس دنیا زندگی دا ذریعہ, یعنی انہاں دی بارش جڑی ہے وہ پھر جس طرح زندگی دا ذریعہ بنتی ہے وہ بھی گواہی دیندے نے کہ انسان نو جو وعدہ کیتا جا رہا ہے نا وہ ہو کے رہے گا. تے اگلے پیرے دے وچ پھر فرمایا ہے کہ یوم ترجف الراجفہ, جدوں وہ زلزلہ آئے گا تے ادوں تھر تھری چھٹے گی, بڑی شدید قسم دا جو نا خوف لاحق ہوئے گا اور کپ کپی تاری ہو جائے گی. تتبع ہر رادفہ, اس جھٹکے دے پچھے ایک دوسرا جھٹکا ہوئے گا جڑا زمین تے پہلے زلزلے دے نتیجے چی ایک تے تھر تھری چھٹے گی, چیزاں جڑیاں نے ڈگ پین گیاں اور اپنی جڑیاں انہوں کا قائم ہونا جڑا زمین تے کھڑیاں نے چیزاں وہ ٹوٹ پج جان گیا, عمارتیں ختم ہو جان گیا, نشیب و فراز جڑے نے بالکل ہموار ہو جان گے. وہ تو پیچھے ایک اور جھٹکا آئے گا, ظاہر ہے کہ وہ بھی اس کیفیت نو اور بدا دے گا. قلوب یوم عظیم واجفہ, اس دن جڑے دل نے وہ تڑکدے ہون گے بڑی تیزی نال, خوف دی وجہ سے تڑکدے ہون گے. تے جڑیاں اکھاں نے انساناں دیاں یعنی اس دل والے دیاں اکھاں جڑیاں نے وہ چکیاں ہی ہون گیاں شرم تو, جڑے اور جو انہوں نے خوف لاحق ہوئے گا اس تو چک جان گیا. یقولون ان لمردودون فی الحافرہ, ایک کہندے نے کہ کی اسی لوٹائے جاواں گے الٹے پاؤں, یعنی مرن تو بعد پھر اسی واپس لیاندے جاواں گے الٹے پاؤں, اس طرح زندگی چ واپس لیاندے جاواں گے. اذا کنا عظاما نخرہ, جدوں کہ اسی گلی سڑیاں ہڈیاں ہو جاواں گے, یعنی ککھ بھی نہیں رہے گا, کوئی باقی چیز ਕੋਈ ਮਾਦੀ ਵੀ ਜਿਹੜਾ ਵਜੂਦ ਸੀ ਕਹਿ ਲਓ ਜਿਸਮਾਨੀ ਵਜੂਦ ਉਹਦਾ ਨਾਮੋ ਨਿਸ਼ਾਨ ਹੀ ਮਿਟ ਜਾਏਗਾ, ਉਦੋਂ ਅਸੀਂ ਲੁਟਾਏ ਜਾਵਾਂਗੇ। ਕਾਲੂ ਤਿਲਕਾ ਇਸ ਦਿਨ ਕਰ ਰਹਾ ਤੈਨੂੰ ਖਾਸ ਤਰ੍ਹਾਂ, ਤਾਂ ਕਹਿੰਦੇ ਨੇ ਕਿ ਇਹ ਲੁਟਾਇਆ ਜਾਣਾ ਤਾਂ ਫਿਰ ਬੜਾ ਘੱਟ ਇਹਦਾ, ਇਹ ਤਾਂ ਇਹ ਮਜ਼ਾਕ ਦੇ ਅੰਦਾਜ਼ 'ਚ ਇੱਕ ਤੰਦੀਆ ਅੰਦਾਜ਼ 'ਚ ਕਹਿੰਦੇ ਨੇ ਕਿ ਅੱਛਾ ਜੀ ਇੰਝ ਹੋ ਗਿਆ, ਇਹ ਤਾਂ ਬੜੀ ਘੱਟ ਇਹਦੀ ਗੱਲ ਹੈ। ਫਿਰ ਨਵਾਂ ਹੋਇਆ ਤਾਂ ਜਰਾ ਤੂੰ ਵਾਹਿਦਾ ਫਰਮਾਇਆ, ਇਹ ਤਾਂ ਇੱਕ ਝਿੜਕ ਹੋਏਗੀ, ਇੱਕ ਇੱਕ ਇੱਕੋ ਹੀ ਝਿੜਕ ਹੋਏਗੀ ਜਿਹਦੇ ਨਤੀਜੇ 'ਚ ਇੱਕ ਹੋ ਜਾਣਾ ਵਾਕਿਆ ਜਿਹਨੂੰ ਤੁਸੀਂ ਜਿਹਦਾ ਮਜ਼ਾਕ ਉਡਾ ਰਹੇ ਹੋ ਇਸ ਲਈ। ਫੈਜ਼ਾ ਹੁਮ ਬਿਸ ਸਾਹਿਰਾ ਅਤੇ ਨਾਗਹਾਂ, ਅਚਾਨਕ ਯਾਨੀ ਜਦੋਂ ਉਹ ਝਿੜਕ ਦਿੱਤੀ ਗਈ ਅਤੇ ਅਚਾਨਕ ਲੋਕ ਜਿਹੜੇ ਨੇ ਕਬਰਾਂ 'ਚ ਨਿਕਲ ਕੇ ਮੈਦਾਨ 'ਚ ਪਹੁੰਚੇ ਹੋਏ ਹੋਣਗੇ, ਯਾਨੀ ਕੋਈ ਟਾਈਮ ਨਹੀਂ ਲੱਗੇਗਾ। ਅੱਗੋਂ ਜਿਹੜਾ ਅਗਲੀਆਂ ਆਇਤਾਂ ਹੁਣ ਸ਼ੁਰੂ ਹੋ ਰਹੀਆਂ ਜਿਹੜੀਆਂ ਅੱਜ ਦੇ ਦਰਸ ਦੀਆਂ ਆਯਾਤ ਨੇ। ਫਰਮਾਇਆ ਹੱਲਾ ਤੱਕ ਹਦੀਸ ਮੂਸਾ, ਕੀ ਤੁਹਾਡੇ ਤੱਕ ਮੂਸਾ ਦੀ ਖਬਰ ਪਹੁੰਚੀ, ਯਾਨੀ ਮੂਸਾ ਅਲੈਹਿ ਸਲਾਮ ਦਾ ਜਿਹੜਾ ਵਾਕਿਆ ਹੈ ਉਹਨੂੰ ਗਵਾਹੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ, ਅਤੇ ਤੁਹਾਨੂੰ ਖਬਰ ਪਹੁੰਚੀ ਇਹ ਮੂਸਾ ਅਲੈਹਿ ਸਲਾਮ ਦੀ ਸਰਗੁਜ਼ਸ਼ਤ ਜਿਹੜੀ ਸੀ, ਸਾਰੇ ਉਹਨਾਂ ਦਾ ਕਿੱਸਾ ਜਿਹੜਾ ਸੀ ਉਹ ਕੀ ਸੀ। ਇਸ ਨਾ ਦਾ ਹੋ ਰੱਬ ਹੋ ਬਿਲ ਵਾਦਿਲ ਮੁਕੱਦਸ ਤੋਆ, ਉਹ ਜਦੋਂ ਉਹਦੇ ਰੱਬ ਨੇ ਉਹਨੂੰ ਤੋਆ ਦੀ ਮੁਕੱਦਸ ਵਾਦੀ 'ਚ ਆਵਾਜ਼ ਦਿੱਤੀ, ਯਾਨੀ ਇਹ ਉਹ ਵਾਕਿਆ ਇਸ਼ਾਰਾ ਨਾ ਕਿ ਜਦੋਂ ਮੂਸਾ ਅਲੈਹਿ ਸਲਾਮ ਮਦੀਨ ਤੋਂ ਵਾਪਸ ਮਿਸਰ ਵੱਲ ਜਾ ਰਹੇ ਸਨ ਆਪਣੀ ਬੀਵੀ ਔਰ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਸਨ, ਅਤੇ ਰਾਤ ਦਾ ਵਕਤ ਸੀ ਔਰ ਉਹ ਫਿਰ ਅੰਧੇਰੀ ਰਾਤ ਸੀ ਬਿਲਕੁਲ, ਔਰ ਠੰਡ ਵੀ ਬੜੀ ਸੀ ਔਰ ਰਸਤਾ ਵੀ ਨਹੀਂ ਸੀ ਲੱਭ ਰਿਹਾ ਕਿ ਵੀ ਅੱਗੋਂ ਕਿੱਧਰ ਜਾਣਾ, ਇਹ ਵੀ ਕੋਈ ਅੰਦਾਜ਼ਾ ਨਹੀਂ ਸੀ ਹੋ ਰਿਹਾ। ਅਤੇ ਮੂਸਾ ਅਲੈਹਿ ਸਲਾਮ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਮਤਲਬ ਉਹ ਇਸ ਫਿਕਰ 'ਚ ਮੁਬਤਲਾ ਸਨ, ਅਚਾਨਕ ਉਹਨਾਂ ਨੇ ਨਾ ਪਹਾੜ 'ਤੇ ਇੱਕ ਰੌਸ਼ਨੀ ਦੇਖੀ, ਮਤਲਬ ਅੱਗ ਜਿਸ ਤਰ੍ਹਾਂ ਪਹਾੜ 'ਚ ਕਿਸੇ ਨੇ ਜਲਾਈ ਹੋਈ ਹੈ, ਅਤੇ ਉਹਨਾਂ ਨੇ ਘਰਦਿਆਂ ਨੂੰ ਕਿਹਾ ਕਿ ਤੁਸੀਂ ਠਹਿਰੋ ਅਤੇ ਇਹ ਰੌਸ਼ਨੀ ਮੈਨੂੰ ਨਜ਼ਰ ਆਈ ਹੈ, ਮੈਂ ਦਿਲ ਜਾਣਾ ਔਰ ਜਾ ਕੇ ਅਤੇ ਇੱਥੋਂ ਫਿਰ ਮੈਂ ਪੁੱਛਣਾ ਕਿ ਵੀ ਮੈਨੂੰ ਕਿੱਧਰ ਜਾਣਾ ਚਾਹੀਦਾ, ਅਸੀਂ ਮਿਸਰ ਜਾਣਾ ਚਾਹੁੰਦੇ ਹਾਂ, ਰਸਤਾ ਸਾਡਾ ਗੁੰਮ ਹੋ ਗਿਆ, ਸਾਨੂੰ ਰਸਤੇ ਦੀ ਰਹਿਨੁਮਾਈ ਮਿਲ ਜਾਏ। ਅਤੇ ਮਜ਼ੀਦ ਹੈ ਕਿ ਸਰਦੀ ਬੜੀ ਹੈ, ਹੋ ਸਕਦਾ ਇੱਥੋਂ ਮੈਂ ਥੋੜ੍ਹੀ ਜਿਹੀ ਅੱਗ ਜਿਹੜੀ ਹੈ ਨਾ ਅੰਗਾਰੇ ਜਿਹੜੇ ਨੇ ਉਹ ਲੈ ਕੇ ਆ ਜਾਵਾਂ, ਜਿਸ ਤਰ੍ਹਾਂ ਪੱਤੀਆਂ 'ਚ ਜਾਂ ਕਿਸੇ ਚੀਜ਼ 'ਚ ਟਹਿਣੀਆਂ ਦੇ ਵਿੱਚ ਅੰਗਾਰੇ ਜਲਦੇ ਹੋਏ ਅੰਗਾਰੇ ਜਿਹੜੇ ਨੇ ਉਹ ਇਕੱਠੇ ਕਰਕੇ ਲਿਆਵਾਂ, ਤਾਂ ਕਿ ਇੱਥੇ ਤੁਸੀਂ ਸੇਕ ਸਕੋ ਘਰਦਿਆਂ ਨੂੰ। ਸਰਦੀ ਜ਼ਾਹਿਰ ਹੈ ਬੜੀ ਤਕਲੀਫ ਦੇ ਸਰਦੀ ਸੀ, ਅਤੇ ਉਦੋਂ ਫਿਰ ਜਦੋਂ ਗਏ ਉੱਥੇ ਪਹੁੰਚੇ ਤੂਰ ਦਾ ਤੂਰ ਪਹਾੜ ਸੀ ਨਾ, ਅਤੇ ਉਸ ਪਹਾੜ ਯਾਨੀ ਉਹਨੂੰ ਹੀ ਕਿਹਾ ਤਵਾ ਦੀ ਮੁਕੱਦਸ ਵਾਦੀ ਉਸ 'ਚ ਨੂੰ ਕਿਹਾ। ਅਤੇ ਜਦੋਂ ਉੱਥੇ ਮੂਸਾ ਅਲੈਹਿ ਸਲਾਮ ਪਹੁੰਚੇ ਫਿਰ ਅੱਗੋਂ ਵਾਕਿਆ ਜਿਹੜਾ ਕੁਰਾਨ ਮਜੀਦ ਦੀ ਮੁਖਤਲਿਫ ਜਗ੍ਹਾ 'ਤੇ ਆਉਂਦਾ ਨਾ, ਜਿਹਦੇ ਦੱਸਿਆ ਗਿਆ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਜੁੱਤੀਆਂ ਉਤਾਰ ਦਿਓ, ਤੁਸੀਂ ਇੱਕ ਮੁਕੱਦਸ ਜਗ੍ਹਾ 'ਤੇ ਹੋ। ਅਤੇ ਫਿਰ ਅੱਲਾਹ ਤਾਲਾ ਨੇ ਉਹਨਾਂ ਨਾਲ ਕਲਾਮ ਫਰਮਾਇਆ, ਅੱਲਾਹ ਨੇ ਕਿਹਾ ਕਿ ਮੈਂ ਖੁਦਾਵਾਂ, ਅਨੱਲਾ, ਮੈਂ ਅੱਲਾ ਵਾਂ। ਇਹ ਉੱਥੇ 'ਚ ਆਵਾਜ਼ ਆਈ ਔਰ ਮੂਸਾ ਅਲੈਹਿ ਸਲਾਮ ਫਿਰ ਉਹਨਾਂ ਨੇ ਸਾਰਾ ਉਹ ਮੁਸ਼ਾਹਿਦਾ ਕੀਤਾ, ਸਜਦੇ 'ਚ ਡਿੱਗ ਪਏ ਜ਼ਾਹਿਰ ਹੈ, ਔਰ ਉਹਨਾਂ ਨੇ ਫਿਰ ਉਹ ਅੱਲਾਹ ਤਾਲਾ ਹਮ ਕਲਾਮ ਹੋਇਆ ਉਹਨਾਂ ਨਾਲ, ਔਰ ਜੋ ਵੀ ਅੱਲਾਹ ਤਾਲਾ ਨੇ ਫਿਰ ਉਹਨਾਂ ਨਬੂਅਤ ਦੇ ਮੁਕਾਮ 'ਤੇ ਸਰਫਰਾਜ਼ ਕੀਤਾ ਔਰ ਪੈਗਾਮ ਦਿੱਤਾ, ਉਹ ਫਿਰ ਜਿਹੜਾ ਕੀ ਕਿਹਾ ਉਹਨਾਂ ਨੂੰ ਅੱਲਾਹ ਤਾਲਾ ਨੇ ਉਹਦਾ ਅੱਗੋਂ ਹੁਣ ਜ਼ਿਕਰ ਹੈ। ਇਜ਼ਹਬ ਇਲਾ ਫਿਰਾਉਨ ਇਨਹੁ ਤਗਾ, ਫਿਰਾਉਨ ਅਲ ਜਾ, ਉਹਨੇ ਬੇਸ਼ੱਕ ਉਹਨੇ ਸਰਕਸ਼ੀ ਇਖਤਿਆਰ ਕੀਤੀ, ਉਹਨੇ ਸਿਰ ਉਠਾਇਆ, ਯਾਨੀ ਕਿ ਇੱਕ ਇਕਤਦਾਰ ਅੱਲਾਹ ਨੇ ਉਹਨੂੰ ਦਿੱਤਾ, ਅਤੇ ਉਦੋਂ ਬਾਅਦ ਉਹਨੂੰ ਚਾਹੀਦਾ ਸੀ ਕਿ ਉਹ ਅੱਲਾਹ ਤਾਲਾ ਦੇ ਬੰਦਿਆਂ 'ਤੇ ਇੱਕ ਐਸਾ ਸਾਹਿਬ ਇਕਤਦਾਰ ਸ਼ਖਸ ਬਣ ਕੇ ਰਹਿੰਦਾ ਜਿਹੜਾ ਉਹਨਾਂ ਵਾਸਤੇ ਮਿਹਰਬਾਨੀ ਔਰ ਉਹਨਾਂ ਵਾਸਤੇ ਖੈਰ ਦਾ ਬਾਇਸ ਹੁੰਦਾ। ਉਹਨੇ ਇਹਦੀ ਬਜਾਏ ਸਰਕਸ਼ੀ ਇਖਤਿਆਰ ਕਰ ਲਈ ਖੁਦਾ ਤੋਂ, ਔਰ ਉਹਨਾਂ 'ਤੇ ਉਹਨੇ ਜਿਹੜਾ ਗਲਬਾ ਪਾਇਆ ਉਸ ਦੇ ਨਤੀਜੇ 'ਚ ਉਹ ਇੱਕ ਖੁਦਾ ਤੋਂ ਸਰਕਸ਼ ਔਰ ਖੁਦਾ ਦੇ ਬੰਦਿਆਂ ਵਾਸਤੇ ਗੁੰਮਰਾਹੀ ਦਾ ਜ਼ਰੀਆ ਬਣ ਗਿਆ। ਫਕੁਲ ਹੱਲ ਲਗਾ ਐਲਾਨ ਤਜ਼ੱਕਾ, ਫਰਮਾਇਆ ਮੂਸਾ ਤੂੰ ਫਿਰਾਉਨ ਅਲ ਜਾ, ਉਹਨੇ ਸਿਰ ਉਠਾਇਆ, ਫਕੁਲ ਤਾਂ ਤੂੰ ਉਹਨੂੰ ਕਹਿ, ਹੱਲ ਲਗਾ ਐਲਾਨ ਤਜ਼ੱਕਾ, ਕੀ ਹੈ ਤੇਰੇ ਅੰਦਰ ਕੋਈ ਜਜ਼ਬਾ ਕਿ ਤੂੰ ਆਪਣੇ ਉਹਨੂੰ ਪਾਕ ਕਰੇ, ਆਪਣਾ ਤਜ਼ਕੀਆ ਕਰੇ, ਆਪਣੇ ਉਹਨੂੰ ਸੁਧਾਰ ਲੈ, ਕੀ ਹੈ ਕੋਈ ਖਿਆਲ ਉਹਨੂੰ ਪੁੱਛੇ। ਜ਼ਾਹਿਰ ਇਹ ਅੰਦਾਜ਼ੇ ਬਿਆਨ ਜਿਹੜਾ ਨਾ, ਇਹ ਜ਼ਾਹਿਰ ਰਸੂਲ ਦਾ ਅੰਦਾਜ਼ੇ ਬਿਆਨ ਹੈ, ਇੱਕ ਸ਼ਾਨ ਦੇ ਨਾਲ ਗੱਲ ਕੀਤੀ ਗਈ ਹੈ ਕਿ ਹੈ ਤੇਰਾ ਕੋਈ ਪ੍ਰੋਗਰਾਮ, ਹੈ ਕੋਈ ਤੇਰੇ ਅੰਦਰ ਜਜ਼ਬਾ ਕਿ ਤੂੰ ਜਿਹੜਾ ਆਪਣਾ ਆਪਣੇ ਉਹਨੂੰ ਪਾਕ ਕਰੇ, ਪਾਕੀਜ਼ਾ ਕਰੇ। ਵਾਹ ਦੀਆ ਕਾ ਇਲਾ ਰੱਬੇ ਕਾ ਫਤਖਸ਼ਾ, ਔਰ ਫਰਮਾਇਆ ਮੈਂ ਤੇਰੀ ਰਹਿਨੁਮਾਈ ਕਰਾਂ ਤੇਰੇ ਰੱਬ, ਯਾਨੀ ਕਿ ਮੂਸਾ ਅਲੈਹਿ ਸਲਾਮ ਨੂੰ ਇਹ ਪੈਗਾਮ ਦਿੱਤਾ ਕਿ ਤੂੰ ਉਹਨਾਂ ਨੂੰ ਕਹਿ ਕਿ ਉਸਨੂੰ ਕਹਿ, ਫਿਰਾਉਨ ਨੂੰ ਕਹਿ ਕਿ ਮੈਂ ਤੇਰੀ ਰਹਿਨੁਮਾਈ ਕਰਾਂ ਤੇਰੇ ਰੱਬ, ਫਤਖਸ਼ਾ ਫਿਰ ਤੂੰ ਡਰੇ, ਯਾਨੀ ਅੱਲਾਹ ਤਾਲਾ ਤੂੰ ਡਰ ਕੇ ਜ਼ਿੰਦਗੀ ਗੁਜ਼ਾਰੇ। ਫਅਰਾਹੁ ਲਾਇਤ ਅਲ ਕੁਬਰਾ, ਅਤੇ ਫਿਰ ਉਹਨੂੰ ਜਿਹੜਾ ਨਾ ਬੜੀ ਵੱਡੀ ਨਿਸ਼ਾਨੀ ਦਿਖਾਈ। ਅੱਗੇ ਇਹਦੇ 'ਚ ਉਹ ਵਾਕਿਆ ਹਜ਼ਫ ਕਰਤਾ, ਯਾਨੀ ਇਹ ਜਿਹੜੀ ਆਇਤ ਨਾ 19 ਨੰਬਰ ਆਇਤ ਹੈ, ਵਾਹਦੀਆ ਕਾ ਇਲਾ ਰੱਬੇ ਕਾ ਫਤਖਸ਼ਾ, ਇਹ ਤਾਂ ਅੱਲਾਹ ਤਾਲਾ ਨੇ ਮੂਸਾ ਅਲੈਹਿ ਸਲਾਮ ਨੂੰ ਕਲਾਮ ਫਰਮਾਇਆ ਔਰ ਉਹਨਾਂ ਨੂੰ ਕਿਹਾ ਕਿ ਤੂੰ ਜਾ ਕੇ ਕਹਿ ਕਿ ਮੈਂ ਤੇਰੀ ਰਹਿਨੁਮਾਈ ਕਰਾਂ ਤੇਰੇ ਰੱਬ, ਅਤੇ ਫਿਰ ਤੂੰ ਅੱਲਾਹ ਤਾਲਾ ਤੋਂ ਡਰੇ ਔਰ ਡਰ ਕੇ ਜ਼ਿੰਦਗੀ ਗੁਜ਼ਾਰੇ। ਇਹ ਜਿਹੜੀ ਹਕੂਮਤ ਸਾਰੀ, ਇਹ ਇਕਤਦਾਰ ਸਾਰਾ, ਇਹ ਖੁਦਾ ਤੋਂ ਡਰਦਿਓ ਹੋਇਆਂ ਇਹਨੂੰ ਤੂੰ ਇਸ ਇਕਤਦਾਰ ਨੂੰ ਮਤਲਬ ਲੈ ਕੇ ਚੱਲੇ, ਔਰ ਇਸ ਇਕਤਦਾਰ ਦੇ ਵਿੱਚ ਜਿਹੜੇ ਤੈਨੂੰ ਕੰਮ ਤੇਰੇ ਜ਼ਿੰਮੇ ਨੇ ਉਹਨਾਂ ਨੂੰ ਖੁਦਾ ਤੋਂ ਡਰਦਿਓ ਹੋਇਆਂ ਉਹਨਾਂ ਕੰਮਾਂ ਨੂੰ ਤੂੰ ਅਦਾ ਕਰੇ। ਫਾਰਾ ਹੁਲਾਇਤ ਅਲ ਕੁਬਰਾ, ਫਿਰ ਜਦੋਂ ਮੂਸਾ ਅਲੈਹਿਸ ਸਲਾਮ ਉੱਥੇ ਗਏ ਉਹਦੇ ਨਾਲ ਯਾਨੀ ਕਿ ਫਿਰਾਉਨ ਨਾਲ ਉਹਨਾਂ ਨੇ ਗੱਲਬਾਤ ਕੀਤੀ, ਉਹਨੂੰ ਅੱਲਾਹ ਦਾ ਪੈਗਾਮ ਦਿੱਤਾ, ਉਹਨੂੰ ਖੁਦਾ ਤੋਂ ਡਰਨ ਦਾ ਕਿਹਾ, ਉਹਨੂੰ ਸੁਧਰਨ ਦਾ ਕਿਹਾ ਕਿ ਵੀ ਤੂੰ ਸੁਧਰਨਾ ਚਾਹੁੰਦਾ ਤਾਂ ਮੈਂ ਤੇਰੀ ਰਹਿਨੁਮਾਈ ਕਰਨਾ, ਮੈਂ ਖੁਦਾ ਦਾ ਰਸੂਲ ਹਾਂ ਜਿਹੜਾ ਤੇਰੇ ਵੱਲ ਭੇਜਿਆ ਗਿਆ। ਮੂਸਾ ਅਲੈਹਿਸ ਸਲਾਮ ਦੇ ਨਾਲ ਹਾਰੂਨ ਨੂੰ ਵੀ ਨਬੀ ਬਣਾਇਆ ਗਿਆ ਸੀ ਔਰ ਉਹ ਵੀ ਆਪਦੇ ਨਾਲ ਹੀ ਸਨ, ਲੇਕਿਨ ਇੱਥੇ ਉਹਨਾਂ ਆਯਾਤ 'ਚ ਉਹਦਾ ਉਹਨਾਂ ਇਸ ਗੱਲ ਦਾ ਜ਼ਿਕਰ ਨਹੀਂ, ਜ਼ਾਹਿਰ ਹੈ ਕੁਰਾਨ ਜੀ ਦੂਸਰੀ ਜਗ੍ਹਾ ਤੋਂ ਸਾਨੂੰ ਪਤਾ ਲੱਗਦਾ। ਅਤੇ ਜਦੋਂ ਉਹਨੇ ਫਿਰਾਉਨ ਦੇ ਦਰਬਾਰ 'ਚ ਕਹਿ ਤਾਂ ਉਹਨੇ ਮੁਖਤਲਿਫ ਗੱਲਾਂ ਕੀਤੀਆਂ, ਪਹਿਲਾਂ ਇੱਕ ਬੇਨਿਆਜ਼ੀ ਦਿਖਾਈ, ਪੁਰਾਣੇ ਇਹਦਾ ਜ਼ਿਕਰ ਆਉਂਦਾ, ਗੱਲ ਹੀ ਨਹੀਂ ਸੁਣੀ, ਫਿਰ ਕਿਹਾ ਕਿ ਵੀ ਤੇਰੇ ਕੋਈ ਨਿਸ਼ਾਨੀ ਵੀ ਹੈ ਵੇ ਜਿਸ ਕਿ ਤੂੰ ਰੱਬ ਦਾ ਰਸੂਲ ਹੈ, ਅੱਲਾਹ ਤਾਲਾ ਕੀ ਨਿਸ਼ਾਨੀ ਇਸ ਗੱਲ ਦੀ ਕਿ ਤੂੰ ਸੱਚਾ ਰਸੂਲ ਹੈ, ਜੋ ਤੂੰ ਕਹਿ ਰਿਹਾ ਤਾਂ ਝੂਠ ਨਹੀਂ ਬੋਲ ਰਿਹਾ। ਅਤੇ ਅੱਲਾਹ ਤਾਲਾ ਨੇ ਫਿਰ ਜਿਹੜਾ ਤੂਰ ਅਤੇ ਮੂਸਾ ਅਲੈਹਿਸ ਸਲਾਮ ਨੂੰ ਦੋ ਮੌਜਜ਼ੇ ਦਿੱਤੇ ਸਨ, ਯਾਨੀ ਕਿ ਇੱਕ ਤਾਂ ਯਦੇ ਬੈਦਾ ਸੀ ਕਿ ਉਹਨਾਂ ਦਾ ਹੱਥ ਜਿਹੜਾ ਸੀ ਨਾ ਉਹਨੂੰ ਜਦੋਂ ਉਹ ਬਗਲ 'ਚ ਰੱਖ ਕੇ ਅਤੇ ਬਾਹਰ ਕੱਢਦੇ ਸਨ ਅਤੇ ਉਹ ਬਿਲਕੁਲ ਚਮਕ ਰਿਹਾ ਹੁੰਦਾ ਸੀ, ਜਿਸ ਤਰ੍ਹਾਂ ਕਿ ਬੜੇ ਕੋਈ ਮਤਲਬ ਸਫੈਦ ਰੌਸ਼ਨੀ, ਕੋਈ ਉਹਦੇ 'ਚ ਮਰਦ ਦਾ ਪਹਿਲੂ ਨਹੀਂ, ਖਰਾਬੀ ਦਾ ਪਹਿਲੂ ਨਹੀਂ, ਲੇਕਿਨ ਇੱਕ ਨੂਰ ਔਰ ਬੜੀ ਸਫੈਦ ਉਮਦਾ ਰੌਸ਼ਨੀ ਪੈਦਾ ਹੋ ਜਾਂਦੀ ਸੀ ਉਸ ਹੱਥ 'ਚ। ਅਤੇ ਦੂਸਰਾ ਜਿਹੜਾ ਮੌਜਜ਼ਾ ਯਾਨੀ ਕਿ ਜ਼ਿਆਦਾ ਵੱਡਾ ਮੌਜਜ਼ਾ ਸੀ ਅਸਾ ਦਾ, ਕਿ ਉਹਨਾਂ ਦਾ ਅਸਾ ਜਿਹੜਾ ਸੀ ਅੱਲਾਹ ਤਾਲਾ ਨੇ ਉਹ ਤੂਰ 'ਤੇ ਜਦੋਂ ਮੁਕਾਲਮਾ ਹੋ ਰਿਹਾ ਸੀ ਉਸ ਦੌਰਾਨ ਹੀ ਅੱਲਾਹ ਤਾਲਾ ਉਹਨਾਂ ਨੂੰ ਕਿਹਾ ਕਿ ਤੇਰੇ ਹੱਥ 'ਚ ਕੀ ਹੈ, ਸੱਜੇ ਹੱਥ 'ਚ। ਉਹਨਾਂ ਨੇ ਕਿਹਾ ਇਹ ਮੇਰਾ ਅਸਾ ਹੈ, ਦੇਖੋ ਮੈਂ ਮੁਖਤਲਿਫ ਕੰਮ ਲੈਣਾ, ਪੱਤੇ ਝਾੜਨਾ ਬੱਕਰੀਆਂ ਵਾਸਤੇ ਔਰ ਇਸ ਤਰ੍ਹਾਂ ਮੇਰੇ ਹੋਰ ਵੀ ਜ਼ਰੂਰਤਾਂ ਇਸ ਤੋਂ ਪੂਰੀਆਂ ਹੁੰਦੀਆਂ ਨੇ। ਅਤੇ ਅੱਲਾਹ ਤਾਲਾ ਨੇ ਕਿਹਾ ਇਹਨੂੰ ਸੁੱਟ ਦੇ, ਅਤੇ ਉਹਨਾਂ ਨੇ ਉਸ ਅਸਾ ਨੂੰ ਸੁੱਟ ਦਿੱਤਾ ਜ਼ਮੀਨ 'ਤੇ। ਉਹ ਜਦੋਂ ਸੁੱਟਿਆ ਤਾਂ ਉਹ ਸੱਪ ਬਣ ਗਿਆ, ਸੱਪ ਬਣ ਕੇ ਤੇਜ਼ੀ ਨਾਲ ਤੁਰ ਪਿਆ। ਜਦੋਂ ਤੁਰ ਪਿਆ ਤਾਂ ਮੂਸਾ ਅਲੈਹਿਸ ਸਲਾਮ ਘਬਰਾ ਗਿਆ ਕਿ ਵੀ ਇਹ ਤਾਂ ਖੌਫਨਾਕ ਸੱਪ ਏ। ਅਤੇ ਅੱਲਾਹ ਤਾਲਾ ਨੇ ਕਿਹਾ ਕਿ ਨਹੀਂ ਨੂੰ ਅੱਗੇ ਹੋ ਕੇ ਫੜ, ਡਰ ਨਾ ਕੋਈ ਮੇਰੀ ਜਨਾਬ 'ਚ, ਜਿਹੜੇ ਡਰ ਦਾ ਮੁਕਾਮ ਨਹੀਂ ਰਸੂਲਾਂ ਵਾਸਤੇ, ਅਤੇ ਇਹਨੂੰ ਪਕੜਨਾ। ਉਹਨਾਂ ਨੇ ਉਹਨੂੰ ਪਕੜਿਆ ਅਤੇ ਅੱਲਾਹ ਤਾਲਾ ਨੇ ਉਹਨੂੰ ਵਾਪਸ ਸੋਟੀ ਬਣਾ ਦਿੱਤਾ। ਉਹ ਸੱਪ ਜਿਹੜਾ ਸੀ ਬਿਲਕੁਲ ਸੱਪ ਨਜ਼ਰ ਆਇਆ ਉਹਨਾਂ ਨੇ, ਯਕੀਨ ਦੀ ਅੱਖਾਂ ਨਾਲ ਵੇਖਿਆ, ਅਤੇ ਫਿਰ ਉਹਨਾਂ ਨੂੰ ਮਤਲਬ ਜਦੋਂ ਪਕੜੇ ਤਾਂ ਅਸਾ ਬਣ ਗਿਆ, ਅਤੇ ਅੱਲਾਹ ਦੇ ਹੁਕਮ ਨਾਲ ਹੀ ਸੱਪ ਬਣਿਆ ਸੀ, ਤਾਂ ਅੱਲਾਹ ਦੇ ਹੁਕਮ ਨਾਲ ਹੀ ਵਾਪਸ ਅਸਾ ਬਣ ਗਿਆ। ਯਾਨੀ ਕਿ ਜੋ ਇਸ ਦੁਨੀਆਂ ਦੀ ਆਮ ਕਾਨੂੰਨ ਹੈ ਉਹਦੇ 'ਚ ਨਾ ਸੋਟੀ ਕੋਈ ਸੱਪ ਬਣਦੀ ਹੁੰਦੀ ਹੈ ਅਤੇ ਨਾ ਕੋਈ ਸੱਪ ਸੋਟੀ ਬਣਦਾ ਹੁੰਦਾ, ਲੇਕਿਨ ਬਰਲ ਉੱਥੇ ਅੱਲਾਹ ਨੇ ਇੱਕ ਮੌਜਜ਼ਾ ਦਿੱਤਾ, ਮੂਸਾ ਅਲੈਹਿਸ ਸਲਾਮ ਦੇ ਹੱਥ ਦੇ ਜ਼ਰੀਏ ਬੜੀ ਵੱਡੀ ਨਿਸ਼ਾਨੀ ਉਹਨਾਂ ਨੂੰ ਅਤਾ ਫਰਮਾਈ ਕਿ ਸੱਪ ਸੋਟੀ ਨੂੰ ਸੱਪ ਬਣਾ ਦਿੱਤਾ। ਅਤੇ ਇਹ ਨਿਸ਼ਾਨੀ ਫਿਰ ਲੈ ਕੇ ਫਿਰਾਉਨ ਦੇ ਦਰਬਾਰ 'ਚ ਆਏ ਅਤੇ ਫਰਮਾਇਆ ਫਰਾਹੁ ਲਾਇਤ ਅਲ ਕੁਬਰਾ, ਫਿਰ ਉਹ ਫਿਰਾਉਨ ਨੂੰ ਨਾ ਬੜੀ ਵੱਡੀ ਨਿਸ਼ਾਨੀ ਦਿਖਾਈ, ਅਜੇ ਅਸਾ ਦੀ ਨਿਸ਼ਾਨੀ। ਇਸ ਤੋਂ ਬਾਅਦ ਉਹਨੂੰ ਚਾਹੀਦਾ ਸੀ ਕਿ ਉਹ ਮੰਨ ਲੈਂਦਾ, ਕੋਈ ਵਜ੍ਹਾ ਹੀ ਨਹੀਂ, ਇਹ ਹੋ ਤਾਂ ਨਹੀਂ ਸਕਦਾ ਨਾ ਕੋਈ ਆਦਮੀ ਮਾ ਫੌਕੁਲ ਫਿਤਰਤ ਗੱਲ ਕਰ ਸਕੇ। ਯਾਨੀ ਕਿ ਇੱਕ ਛੋਟੀ ਜਿਹੜੀ ਹੈ ਜਿਹਦਾ ਅਗਰ ਅਸੀਂ ਫਰਜ਼ ਕਰੋ ਵਜ਼ਨ ਦੇਖੀਏ ਤਾਂ ਕਿਲੋ ਦੋ ਕਿਲੋ ਹੋਏਗਾ, ਉਹਨੂੰ ਅਗਰ ਅੱਲਾਹ ਤਾਲਾ ਇੱਕ ਵੱਡੇ ਸਾਰੇ ਸੱਪ 'ਚ ਤਬਦੀਲ ਕਰ ਦੇ। ਇਹ ਫਿਰਾਉਨ ਦੇ ਦਰਬਾਰ 'ਚ ਜਦੋਂ ਮੂਸਾ ਅਲੈਹਿਸ ਸਲਾਮ ਨੇ ਇਸ ਅਸਾ ਨੂੰ ਸੁੱਟਿਆ ਸੀ ਤਾਂ ਉਹ ਇੱਕ ਅਜ਼ਦਹਾ ਬਣਿਆ ਸੀ। ਯਾਨੀ ਕਿ ਜਿਹੜਾ ਅਲਫਾਜ਼ ਆਉਂਦੇ ਨੇ ਨਾ ਕਿ ਅੱਲਾਹ ਤਾਲਾ ਨੇ ਜਦੋਂ ਕੋ ਤੂਰ 'ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਅਸਾ ਨੂੰ ਸੁੱਟ ਦਿਓ, ਅਤੇ ਉਹ ਜਿਹੜਾ ਸੀ ਉਹ ਹਈਯਤੁਨ ਤਸਾ ਆਉਂਦਾ, ਇੱਕ ਸੱਪ ਜਿਹੜਾ ਪਤਲਾ ਜਿਹਾ ਸੱਪ ਹੈ, ਲੰਬਾ ਦੌੜਦਾ ਹੋਇਆ ਸੱਪ ਬਣਿਆ। ਲੇਕਿਨ ਜਦੋਂ ਮੂਸਾ ਅਲੈਹਿਸ ਸਲਾਮ ਨੇ ਇਹੀ ਅਸਾ ਜਿਹੜਾ ਇਹਨੂੰ ਫਿਰਾਉਨ ਦੇ ਦਰਬਾਰੇ ਸੁੱਟਿਆ ਤਾਂ ਉੱਥੇ ਸੋਬਾਨ ਮੁਬੀਨ ਦੇ ਲਫ਼ਜ਼ ਆਉਂਦੇ ਨੇ ਕਿ ਇੱਕ ਵਾਜ਼ੇ, ਯਾਨੀ ਕਿ ਜਿਹਦੇ 'ਚ ਕੋਈ ਧੋਖੇ ਵਾਲੀ ਗੱਲ ਨਹੀਂ, ਕੋਈ ਭੁਲੇਖੇ ਵਾਲੀ ਗੱਲ ਨਹੀਂ, ਕੋਈ ਵਹਿਮ ਵਾਲੀ ਗੱਲ ਨਹੀਂ, ਵਾਜ਼ੇ ਅਜ਼ਦਹਾ ਬਣ ਗਿਆ ਬਹੁਤ ਵੱਡਾ ਸਾਰਾ। ਇਹ ਕਿਸ ਤਰ੍ਹਾਂ ਹੋ ਸਕਦਾ? ਯਾਨੀ ਇੱਕ ਕਿਲੋ ਦੀ ਸੋਟੀ ਹੋਏਗੀ, ਵਜ਼ਨ ਦੇ ਇਤਬਾਰ ਨਾਲ ਵੇਖਿਆ ਜਾਏ ਤਾਂ ਉਹਨੂੰ ਐਡਾ ਵੱਡਾ ਜਿਹੜਾ ਜਿਹਦਾ ਕਈ ਮਤਲਬ ਹੈ ਕਿਲੋ ਵਜ਼ਨ ਜਾਂ ਕਹਿ ਲਓ ਮਨ ਦੋ ਮਨ ਵਜ਼ਨ, ਐਡਾ ਭਾਰੀ ਇੱਕ ਸ਼ੈ ਉਹ ਬਣ ਗਈ ਇੱਕਦਮ। ਔਰ ਉਹ ਮੁਰਦਾ ਚੀਜ਼ ਲੱਕੜੀ ਹੈ, ਉਹ ਇੱਕ ਗੋਸ਼ਤ ਪੋਸ਼ਤ ਵਾਲਾ ਇੱਕ ਯਾਨੀ ਕਿ ਜਾਨਵਰ ਬਣ ਗਿਆ, ਜਾਂ ਕੀੜਾ ਜਿਹਨੂੰ ਸਿੱਕਾਂਗੇ ਉਹ ਬਣ ਗਿਆ। ਇਹ ਕਿਸ ਤਰ੍ਹਾਂ ਹੋ ਗਿਆ? ਜ਼ਾਹਿਰ ਹੈ ਖੁਦਾ ਦੀ ਕੁਦਰਤ ਤੋਂ ਬਗੈਰ ਹੋ ਹੀ ਨਹੀਂ ਸਕਦਾ। ਫਿਰ ਫਿਰਾਉਨ ਨੇ ਜਦੋਂ ਕਿਹਾ ਸੀ ਕੋਈ ਨਿਸ਼ਾਨੀ ਦਿਖਾਓ ਤਾਂ ਉਹਨਾਂ ਨੇ ਨਿਸ਼ਾਨੀ ਦਿਖਾਈ, ਅਤੇ ਬੜੀ ਵੱਡੀ ਨਿਸ਼ਾਨੀ ਦਿਖਾਈ। ਫਕਜ਼ ਬਾਬਾ ਅਸਾ, ਤਾਂ ਫਿਰਾਉਨ ਨੇ ਇਹ ਨਹੀਂ ਕੀਤਾ ਕਿ ਉਹ ਨਿਸ਼ਾਨੀ ਨੂੰ ਮੰਨ ਲਿਆ ਹੋਵੇ, ਉਹਨੇ ਤਕਜ਼ੀਬ ਕੀਤੀ, ਉਹਨੇ ਕਿਹਾ ਨਹੀਂ ਇਹ ਨਹੀਂ ਠੀਕ। ਅਤੇ ਫਿਰਾਉਨ ਉਹਨਾਂ ਨੇ ਆਪਣੇ ਦਰਬਾਰੀਆਂ ਨਾਲ ਮਸ਼ਵਰਾ ਕੀਤਾ, ਉਹਨਾਂ ਨੇ ਕਿਹਾ ਕਿ ਇੰਜਕਾਰੀ ਇਹਨਾਂ ਨੂੰ ਫਿਲਹਾਲ ਢੋਰ ਦੇ, ਇਹਨਾਂ ਨੂੰ ਟਾਲ ਦੇ ਫਿਲਹਾਲ। ਅਤੇ ਫਿਰ ਉਹ ਤੋਂ ਅਸੀਂ ਬਹਿ ਕੇ ਸੋਚ ਰਹੇ ਹਾਂ, ਵਾ ਅਸਾ ਔਰ ਨਾ ਫਰਮਾਨੀ ਕੀਤੀ। ਯਾਨੀ ਫਿਰਾਉਨ ਨੇ ਤਕਜ਼ੀਬ ਕਰਤੀ ਮੂਸਾ ਅਲੈਹਿਸ ਸਲਾਮ ਦੇ ਰਸਾਲਤ ਦੀ ਵੀ ਔਰ ਉਹਨਾਂ ਦੇ ਮੌਜੇ ਦੀ ਵੀ, ਔਰ ਵਾ ਅਸਾ ਔਰ ਨਾ ਫਰਮਾਨੀ ਕੀਤੀ। ਸੁਮ ਅਦਵਰਾ ਜਸਾ, ਫਿਰ ਉਹ ਜਿਹੜਾ ਨਾ ਮੁਖਾਲਫਤ ਦੇ ਕੰਮਾਂ ਵਾਸਤੇ ਪਲਟਿਆ ਕਿ ਬਈ ਉਹਨੇ ਜਿਹੜਾ ਰਸੂਲ ਆ ਕੇ ਤੇ ਇਹਨੇ ਇੱਕ ਸਾਨੂੰ ਮਤਲਬ ਵਕਤ 'ਚ ਪਾ ਦਿੱਤਾ ਕਿ ਵੀ ਮੈਂ ਅੱਲਾਹ ਦਾ ਰਸੂਲ ਹਾਂ ਔਰ ਤੁਸੀਂ ਮੇਰੀ ਇਤਾਤ ਕਰੋ ਔਰ ਮੇਰੇ ਪਿੱਛੇ ਲੱਗੋ ਔਰ ਜੋ ਮੈਂ ਕਹਿ ਰਿਹਾ ਉਹ ਕਰੋ, ਅਤੇ ਇਹਦਾ ਹੁਣ ਕੀ ਹੱਲ ਹੈ? ਉਹਦੇ ਵਾਸਤੇ ਫਿਰ ਉਹਨੇ ਜਿਹੜਾ ਨਾ ਇਹਦੇ ਵਾਸਤੇ ਭੱਜ ਦੌੜ ਕੀਤੀ, ਯਾਨੀ ਯਸ ਆ। ਸੋ ਮਾਦਵਾਰਾ ਫਿਰ ਉਹ ਪਲਟਿਆ ਮੁਖਾਲਫਤ ਦੇ ਕੰਮਾਂ ਵਾਸਤੇ, ਯਸ ਆ ਦੌੜ ਭੱਜ ਕੀਤੀ, ਫਾਹਸ਼ਰਾ ਫਨਾ ਦਾ, ਅਤੇ ਉਹਨੇ ਫਿਰ ਲੋਕਾਂ ਨੂੰ ਇਕੱਠਾ ਕੀਤਾ, ਫਾਹਸ਼ਰਾ ਫਿਰ ਲੋਕਾਂ ਨੂੰ ਇਕੱਠਾ ਕੀਤਾ, ਫਨਾ ਦਾ, ਅਤੇ ਆਵਾਜ਼ ਦਿੱਤੀ, ਯਾਨੀ ਇੱਕ ਪੁਕਾਰ ਕੇ ਕਿਹਾ ਉਹਨਾਂ ਨੂੰ ਫਕਾਲਾ, ਚੁਣਾਚੇ ਉਹਨੇ ਕਿਹਾ ਅਨਾ ਰੱਬੁਕੁਮ ਅਲਾ, ਮੈਂ ਤੁਹਾਡਾ ਵੱਡਾ ਰੱਬ ਹਾਂ। ਯਾਨੀ ਕਿ ਉਹਨੇ ਉਹਨਾਂ ਨੂੰ ਕਿਹਾ ਆਪਣੀ ਜਿਹੜੀ ਨਾ ਇਤਾਤ ਅਲ ਲਿਆਂਦਾ ਕਿ ਬਈ ਤੁਸੀਂ ਮੈਨੂੰ ਰੱਬ ਮੰਨਦੇ ਹੋ ਨਾ, ਅਤੇ ਮੈਂ ਤੁਹਾਡਾ ਵੱਡਾ ਰੱਬ ਹਾਂ, ਯਾਨੀ ਸਭ ਤੋਂ ਬਹੁਤ ਹੀ ਪ੍ਰਸਤਸ਼ ਜਿਹੜੀ ਕਰਨੀ ਤੁਹਾਨੂੰ ਮੇਰੀ ਕਰਨੀ ਹੈ। ਰੱਬ ਦਾ ਜਿਹੜਾ ਉਹਨੇ ਕਿਹਾ ਹਰੇ ਇਸ ਮਾਨੇ 'ਚ ਨਹੀਂ ਗੱਲ ਇਹ ਰੱਬ ਦੇ ਲਫ਼ਜ਼ ਨੇ ਬੋਲੇ ਕਿ ਮੈਂ ਕਾਇਨਾਤ ਨੂੰ ਤਖਲੀਕ ਕੀਤਾ ਹੈ ਜਾਂ ਮੈਂ ਜ਼ਿੰਦਗੀ ਔਰ ਮੌਤ ਜਿਹੜੀ ਬੱਚੇ ਪੈਦਾ ਹੁੰਦੇ ਨੇ ਤਾਂ ਮੈਂ ਮੇਰੇ ਹੁਕਮ ਨਾਲ ਹੁੰਦੇ, ਇਹ ਨਹੀਂ ਮੁਰਾਦ। ਇਸ ਤੋਂ ਮੁਰਾਦ ਇਕਤਦਾਰ ਏ ਅੱਲਾ ਮੇਰਾ, ਇਸ ਦੁਨੀਆ 'ਚ ਮੇਰੀ ਚੱਲੇਗੀ, ਮੇਰੇ ਤੋਂ ਉੱਤੇ ਕਿਸੇ ਦਾ ਇਕਤਦਾਰ ਨਹੀਂ, ਮੈਂ ਖੁਦ ਇੱਕ ਮੁਕਤਦਰ ਏ ਅੱਲਾ ਹਾਂ, ਇਸ ਮਾਨੇ 'ਚ ਮੈਂ ਪੂਜੇ ਜਾਣ ਵਾਲਾ ਰੱਬ ਹਾਂ, ਯਾਨੀ ਕਿ ਹੁਕਮ ਮੇਰਾ ਚੱਲੇਗਾ, ਇਤਾਤ ਮੇਰੀ ਹੋਏਗੀ, ਇਸ ਮਾਨੇ ਸੀ। ਫਾਖਦਹੁ ਅੱਲਾਹੁ ਨਕਾਲ ਅਲਾਖਿਰਤ ਵਲ ਊਲਾ, ਅਤੇ ਅੱਲਾਹ ਤਾਲਾ ਨੇ ਉਹਨੂੰ ਪਕੜਿਆ ਅਜ਼ਾ ਆਖਰਤ ਦੇ ਅਜ਼ਾਬ ਵਿੱਚ, ਅਤੇ ਵਲ ਊਲਾ ਅਤੇ ਦੁਨੀਆਂ ਦੇ ਅਜ਼ਾਬ ਵਿੱਚ, ਯਾਨੀ ਕਿ ਦੋ ਅਜ਼ਾਬ ਫਿਰਾਉਣ 'ਤੇ ਨਾਜ਼ਲ ਕੀਤੇ ਗਏ। ਇੱਕ ਤਾਂ ਦੁਨੀਆਂ 'ਚ ਉਹਨੂੰ ਡਬੋ ਦਿੱਤਾ ਗਿਆ, ਜਿਸਾਂ ਵਾਕਿਆ ਸੀ ਮੁਖਤਲਿਫ ਜਗ੍ਹਾ 'ਤੇ ਪੜ੍ਹਨੇ ਆ ਕਿ ਫਿਰਾਉਣ ਔਰ ਉਹਦੀ ਲਸ਼ਕਰ ਨੂੰ ਅੱਲਾਹ ਤਾਲਾ ਨੇ ਸਮੁੰਦਰ 'ਚ ਗਰਕ ਕਰਤਾ, ਇਹ ਦੁਨੀਆਂ ਦਾ ਅਜ਼ਾਬ ਹੈ, ਅਤੇ ਆਖਰਤ ਦਾ ਅਜ਼ਾਬ ਜਿਹੜਾ ਉਹਦੇ ਵਿੱਚੋਂ ਗ੍ਰਿਫਤਾਰ ਹੋਏਗਾ ਔਰ ਜਹੰਨਮ ਦੀ ਸਜ਼ਾ, ਸ਼ਦੀਦ ਸਜ਼ਾ ਪਾਏਗਾ, ਵੱਡੇ ਮੁਜਰਮਾਂ 'ਚ ਉਹਦਾ ਨਾਂ ਆਉਂਦਾ। ਇਨ ਨਫੀ ਜ਼ਾਲਿਕ ਅੱਲਾ ਇਬਰਤਨ ਲਿਮਨ ਯਖਸ਼ਾ, ਫਰਮਾਇਆ ਕਿ ਬੇਸ਼ੱਕ ਇਹ ਜਿਹੜਾ ਵਾਕਿਆ ਹੈ ਨਾ, ਇਸ ਵਾਕਿਆ 'ਚ ਬੜੀ ਇਬਰਤ ਹੈ, ਬੜੀ ਨਸੀਹਤ ਦੀ ਗੱਲ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਡਰਦੇ ਹੈ, ਜਿਹੜੇ ਡਰਦੇ ਨਹੀਂ ਉਹਨਾਂ ਵਾਸਤੇ ਇਹਦੇ 'ਚ ਕੁਛ ਵੀ ਨਹੀਂ। ਇੱਕ ਵਾਕਿਆ, ਇੱਕ ਕਹਾਣੀ ਜਿਹਨੂੰ ਸੱਚੀ ਸਮਝ ਲੈਣ ਭਾਵੇਂ ਝੂਠੀ ਸਮਝ ਲੈਣ, ਇਹ ਤਾਂ ਸੱਚਾ ਵਾਕਿਆ ਜਿਹੜਾ ਬਿਆਨ ਕੀਤਾ। ਲੇਕਿਨ ਜਿਹਨੇ ਨਹੀਂ ਮੰਨਣਾ, ਜਿਹਦੇ 'ਚ ਖਸ਼ੀਅਤ ਨਹੀਂ ਪਾਈ ਜਾਂਦੀ, ਉਹਦੇ ਵਾਸਤੇ ਵਾਕਿਆ ਕੋਈ ਹਸੀਅਤ ਨਹੀਂ ਰੱਖਦਾ। ਲੇਕਿਨ ਜਿਹੜਾ ਡਰਦਾ ਉਹਦੇ ਵਾਸਤੇ ਇਹਦੇ 'ਚ ਬੜੀ ਨਸੀਹਤ ਹੈ ਔਰ ਬੜੀ ਹਕੀਕਤ ਇਹਦੇ ਵਾਸਤੇ, ਬੜੀ ਜਿਹਨੇ ਇਬਰਤ ਪਾਈ ਜਾਂਦੀ ਇਸ ਵਾਕਿਆ ਦੇ ਅੰਦਰ ਉਹ ਡਰਨ ਵਾਲਿਆਂ ਵਾਸਤੇ। ਅੰਤੁਮ ਅਸ਼ਦੁ ਖਲਕਨ ਅਮਿਸ ਸਮਾ, ਫਰਮਾਇਆ ਕਿ ਤੁਸੀਂ ਤਖਲੀਕ ਕਰਨ ਦੇ ਹਵਾਲੇ ਨਾਲ ਜ਼ਿਆਦਾ ਔਖੇ ਹੋ। ਇਹ ਅਸਮਾਨ, ਯਾਨੀ ਅੱਲਾਹ ਤਾਲਾ ਨੇ ਇਨਸਾਨ ਕੋਲ ਸਵਾਲ ਕੀਤਾ ਕਿ ਤੁਹਾਨੂੰ ਬਣਾਉਣਾ ਜ਼ਿਆਦਾ ਔਖਾ ਜਾਂ ਅਸਮਾਨ ਨੂੰ? ਬਣਾ ਹਾ, ਅੱਲਾਹ ਨੇ ਇਹਨੂੰ ਬਣਾ ਦਿੱਤਾ ਹੈ, ਅਸਮਾਨ ਤਾਂ ਅੱਲਾਹ ਨੇ ਤਖਲੀਕ ਕਰਕੇ ਤੁਹਾਡੇ ਸਾਹਮਣੇ ਖੜ੍ਹਾ ਕਰਤਾ। ਅਸਮਾਨ ਦੇ ਵਿੱਚ ਮਤਲਬ ਅਰਬਾਂ ਸਿਤਾਰੇ ਨੇ, ਪੂਰਾ ਇੱਕ ਨਿਜ਼ਾਮ ਹੈ। ਹੁਣ ਤਾਂ ਅਸੀਂ ਸਾਇੰਸ ਦੇ ਵਾਲੇ ਨਾਲ ਬੜੀ ਤਫਸੀਲ ਜਾਣਦੇ ਹਾਂ, ਔਰ ਬੜੇ ਵੱਡੇ ਵੱਡੇ ਕੁਰੇ ਨੇ, ਔਰ ਉਹਨਾਂ ਦਾ ਕਿਸ ਤਰ੍ਹਾਂ ਗਰਦਿਸ਼, ਇਹਨਾਂ ਦੀ ਕਿੱਡਾ ਜ਼ਬਰਦਸਤ ਨਿਜ਼ਾਮ ਹੈ, ਕਿੰਨੀ ਜ਼ਿਆਦਾ ਮਖਲੂਕਾਤ ਜਿਹੜੀ ਅੱਲਾਹ ਤਾਲਾ ਨੇ ਅਸਮਾਨ 'ਚ ਪੈਦਾ ਕਰਤੀਆਂ ਨੇ। ਚੰਨ ਨੇ ਫਿਰ ਜਿਹੜਾ ਜ਼ਮੀਨ 'ਤੇ ਰਾਤ ਨੂੰ ਰੋਸ਼ਨੀ ਦਾ ਜ਼ਰੀਆ ਬਣਦਾ ਹੈ, ਔਰ ਮੁਖਤਲਿਫ ਉਹਦੇ ਜਿਹੜੇ ਨੇ ਮੱਦੋ ਜਦਰ 'ਚ ਉਹਦਾ ਇੱਕ ਕਿਰਦਾਰ ਹੈ, ਇਹਦੇ ਇਲਾਵਾ ਉਹਦੀਆਂ ਕੀ ਹਕਮਤਾਂ ਨੇ। ਫਿਰ ਸੂਰਜ ਅੱਲਾਹ ਤਾਲਾ ਨੇ ਬਣਾਇਆ, ਸੂਰਜ ਜ਼ਾਹਿਰ ਹੈ ਆਸਮਾਨ ਦੇ ਸਿਤਾਰੇ 'ਚੋਂ ਦੇਖਿਆ ਜਾਏ ਤਾਂ ਇੱਕ ਛੋਟਾ ਜਿਹਾ ਸਿਤਾਰਾ, ਯਾਨੀ ਉਹ ਇਹ ਨਹੀਂ ਕਿ ਸੂਰਜ ਆਸਮਾਨ ਦੇ ਸਿਤਾਰਿਆਂ ਦੇ ਹਿਸਾਬ ਨਾਲ ਵੱਡਾ ਸਿਤਾਰਾ, ਲੇਕਿਨ ਜ਼ਮੀਨ ਦੇ ਕਰੀਬ ਜਿਹੜੇ ਨੇ ਉਹਨਾਂ 'ਚ ਬਹੁਤ ਵੱਡਾ ਸਿਤਾਰਾ। ਉਹ ਇੱਥੇ ਜ਼ਿੰਦਗੀ ਦਾ ਜ਼ਰੀਆ ਬਣਿਆ, ਉਹਦੀ ਹਰਾਰਤ ਅਗਰ ਖਤਮ ਹੋ ਜਾਏ ਤਾਂ ਜ਼ਮੀਨ 'ਤੇ ਜ਼ਿੰਦਗੀ ਖਤਮ ਹੋ ਜਾਏਗੀ। ਫਰਮਾਇਆ ਕਿ ਇਹ ਆਸਮਾਨ ਜਿਹੜਾ ਇਹਨੂੰ ਬਣਾਉਣਾ ਮੁਸ਼ਕਲ ਸੀ ਕਿ ਤੁਹਾਨੂੰ ਬਣਾਉਣਾ ਮੁਸ਼ਕਲ ਹੈ? ਤੁਸੀਂ ਸਮਝਦੇ ਹੋ ਅਸੀਂ ਮਰ ਜਾਵਾਂਗੇ, ਸਾਨੂੰ ਜ਼ਿੰਦਾ ਕਿਸ ਤਰ੍ਹਾਂ ਅੱਲਾਹ ਤਾਲਾ ਕਰੇਗਾ? ਉਹਨੇ ਤਾਂ ਆਸਮਾਨ ਬਣਾ ਦਿੱਤਾ, ਅਤੇ ਉਹ ਤੁਹਾਨੂੰ ਦੁਬਾਰਾ ਜ਼ਿੰਦਾ ਕਰਨਾ ਕੀ ਉਹਦੇ ਵਾਸਤੇ ਮੁਸ਼ਕਲ ਹੈ? ਰਫਾ ਸਮਕਾ, ਆਸਮਾਨ ਬਣਾਇਆ ਹੀ ਨਹੀਂ, ਉਹਦੇ ਗੁੰਬਦ ਨੂੰ ਬੁਲੰਦ ਕੀਤਾ, ਉਹਨੂੰ ਜਿਹੜੀ ਸ਼ਕਲ ਅੱਲਾਹ ਤਾਲਾ ਨੇ ਦਿੱਤੀ ਹੈ ਉਹ ਸ਼ਕਲ ਬਿਆਨ ਕੀਤੀ। ਫਸਵਾ, ਫਿਰ ਉਹਨੂੰ ਖੂਬ ਦਰੁਸਤ ਕੀਤਾ, ਆਸਮਾਨ ਨੂੰ ਬਣਾਇਆ, ਉਹਦਾ ਗੁੰਬਦ ਬੁਲੰਦ ਕੀਤਾ, ਫਿਰ ਉਹਨੂੰ ਖੂਬ ਦਰੁਸਤ ਕੀਤਾ। ਵਾਗ ਤਸ਼ ਲੈਲਹਾ ਵਾਖਰਜਾ ਦੁਹਾਹਾ, ਅਤੇ ਅੱਲਾਹ ਤਾਲਾ ਨੇ ਉਹਦੀ ਰਾਤ ਨੂੰ ਢੱਕ ਦਿੱਤਾ ਅਤੇ ਉਹਦੇ ਦਿਨ ਨੂੰ ਕੱਢਿਆ, ਯਾਨੀ ਦਿਨ ਨੂੰ ਬੇਨਕਾਬ ਕੀਤਾ। ਜਿਹੜਾ ਅੰਧੇਰਾ ਸੀ ਨਾ ਉਹਨੂੰ, ਯਾਨੀ ਜ਼ਾਹਿਰ ਹੈ ਜਦੋਂ ਕਾਇਨਤ ਬਣਾਈ ਇਹਦੇ 'ਚ ਅੰਧੇਰਾ ਸੀ, ਉਸ ਅੰਧੇਰੇ ਨੂੰ ਫਿਰ ਅੱਲਾਹ ਤਾਲਾ ਨੇ ਰੌਸ਼ਨ ਕਰਤਾ। ਰਾਤ ਦਾ ਜਿਹੜਾ ਇੱਕ ਰਾਤ ਦੀ ਤਾਬੀਰ ਕੀਤੀ ਗਈ ਹੈ ਉਹ ਇਸ ਤਰ੍ਹਾਂ ਕਿ ਅੰਧੇਰਾ ਜਿਹੜਾ ਛਾ ਗਿਆ, ਜ਼ਾਹਿਰ ਅੰਧੇਰੇ ਵਾਸਤੇ ਅਸੀਂ ਵੀ ਛਾਂ ਦਾ ਲਫ਼ਜ਼ ਬੋਲੇ ਨਾ, ਅਤੇ ਉਹਦੀ ਰਾਤ ਨੂੰ ਢੱਕ ਦਿੱਤਾ ਕਿ ਰਾਤ ਆਉਂਦੀ ਤਾਂ ਚੀਜ਼ਾਂ ਨੂੰ ਢੱਕ ਲੈਂਦੀ ਹੈ, ਅਤੇ ਦਿਨ ਨੂੰ ਨੁਮਾਇਆ ਅੱਲਾਹ ਤਾਲਾ ਕਰਦਾ। ਉਹ ਰਾਤ ਟੱਕੀ ਜਾਂਦੀ ਹੈ ਰੌਸ਼ਨੀ ਦੇ ਵਿੱਚ, ਰਾਤ ਖਤਮ ਹੋ ਜਾਂਦੀ ਹੈ ਉਹਦੇ ਉੱਤੇ ਦਿਨ ਆ ਜਾਂਦਾ। ਵੱਲ ਅਰਦਾ ਬਾਦ ਅਜ਼ਾ ਲਿਖ ਦਹਾ ਹਾ, ਅਤੇ ਫਿਰ ਇਸ ਤੋਂ ਬਾਅਦ ਜਿਹੜੀ ਹੈ ਜ਼ਮੀਨ ਹੈ ਇਹਨੂੰ ਫਿਰ ਅੱਲਾਹ ਨੇ ਵਿਛਾਇਆ। ਯਾਨੀ ਇੱਥੇ ਬਾਅਦ ਦਾ ਜਿਹੜਾ ਲਫ਼ਜ਼ ਉਹ ਇੰਝ ਲੱਗਦਾ ਕਿ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਆਸਮਾਨ ਦੀ ਤਖਲੀਕ ਕਰਕੇ ਨਾ, ਅਤੇ ਉਦੋਂ ਬਾਅਦ ਫਿਰ ਅੱਲਾਹ ਨੇ ਜ਼ਮੀਨ ਨੂੰ ਤਖਲੀਕ ਕੀਤਾ, ਅਤੇ ਦੂਸਰੀ ਜਗ੍ਹਾ 'ਤੇ ਜਿਹੜਾ ਉਹ ਇਸ ਤਰ੍ਹਾਂ ਲੱਗਦਾ ਕਿ ਜ਼ਮੀਨ ਨੂੰ ਤਖਲੀਕ ਕਰਤਾ, ਅਤੇ ਫਿਰ ਬਾਅਦ 'ਚ ਅੱਲਾਹ ਨੇ ਆਸਮਾਨ ਨੂੰ ਤਖਲੀਕ ਕੀਤਾ। ਇਹਦੀ ਵਜ਼ਾਹਤ ਜਿਹੜੀ ਹੈ ਉਲਮਾ ਨੇ ਇਹ ਬਿਆਨ ਕੀਤੀ ਕਿ ਇਹ ਅਸਲ 'ਚ ਜ਼ਮੀਨ ਔਰ ਅਸਮਾਨ ਦਾ ਮਜਮੂਈ ਜਿਹੜਾ ਸਿਲਸਿਲਾ ਅੱਲਾ ਨੇ ਬਣਾਇਆ 6 ਦਿਨਾਂ ਦੇ ਅੰਦਰ ਬਣਾਇਆ, ਉਹਦੇ 'ਚ ਕੋਈ ਸਿਲਸਿਲਾ ਜ਼ਮੀਨ ਦਾ ਚੱਲ ਰਿਹਾ, ਉਹਦੇ ਅੰਦਰ ਵੀ ਡਿਵੈਲਪਮੈਂਟ ਹੁੰਦਿਆਂ ਹੁੰਦਿਆਂ ਉਸ ਤੱਕ ਪਹੁੰਚ ਰਹੀ ਹੈ ਜਿਹੜੀ ਤਖਲੀਕੀ ਤਖਲੀਕ ਦੇ ਆਖਰੀ ਮਰਹਲੇ ਤੱਕ ਉਹਨੇ ਪਹੁੰਚਣੇ, ਅਤੇ ਅਸਮਾਨ ਦੇ ਵੀ ਮੁਖਤਲਿਫ ਮਰਹਲੇ ਨੇ ਜਿਹਦੇ 'ਚ ਉਹ ਬਣ ਮੁਕੰਮਲ ਹੋਇਆ, ਲੇਕਿਨ ਕੁੱਲ ਸਾਰਾ ਮਾਮਲਾ 6 ਦਿਨਾਂ ਦੇ ਅੰਦਰ ਮੁਕੰਮਲ ਹੋ ਗਿਆ। ਫਰਮਾਇਆ ਔਰ ਫਿਰ ਮਜ਼ੀਦ ਇਹ ਕਿ ਅੱਲਾਹ ਤਾਲਾ ਨੇ ਇਹ ਜਿਹੜੀ ਜ਼ਮੀਨ ਹੈ ਇਹਨੂੰ ਅੱਲਾਹ ਨੇ ਵਿਛਾ ਦਿੱਤਾ, ਦਹਾਹਾ ਯਾਨੀ ਵਿਛਾਇਆ, ਜਿਸ ਤਰ੍ਹਾਂ ਬਿਸਤਰ ਨੂੰ ਵਿਛਾਈ ਦੇਣ ਉਸ ਤਰ੍ਹਾਂ ਵਿਛਾ ਦਿੱਤਾ। ਅਖਰਜ ਮਿਨਹਾ ਮਾਹਾ ਵ ਮਰਾਹਾ, ਅਤੇ ਫਿਰ ਇਹਦਾ ਪਾਣੀ ਕੱਢਿਆ, ਜ਼ਮੀਨ ਦੇ ਅੰਦਰ ਜਿਹੜਾ ਪਾਣੀ ਹੈ ਨਾ ਉਹਨੂੰ ਅੱਲਾਹ ਨੇ ਬਾਹਰ ਕੱਢਤਾ ਤਾਂ ਕਿ ਉਹਦੇ ਜ਼ਰੀਏ ਇਨਸਾਨ ਕਾਸ਼ਤ ਵਗੈਰਾ ਕਰ ਸਕੇ, ਪੀ ਸਕੇ, ਉਸ ਪਾਣੀ ਨੂੰ ਇਸਤੇਮਾਲ ਕਰ ਸਕੇ। ਵਾ ਮਰਾਹਾ, ਔਰ ਇਹਦਾ ਜਿਹੜਾ ਚਾਰਾ ਹੈ ਉਸਨੂੰ ਅੱਲਾਹ ਤਾਲਾ ਨੇ ਯਾਨੀ ਕਿ ਉਸ ਚਾਰੇ ਨੂੰ ਇਹਦੇ 'ਤੇ ਲਿਆਂਦਾ, ਯਾਨੀ ਜ਼ਮੀਨ ਮੁਰਦਾ ਹੈ ਨਾ ਉਹਦੇ ਚਾਰਾ ਉਗਾ ਤਾ, ਜ਼ਮੀਨ 'ਚ ਉੱਗ ਕੇ ਉਹਨੂੰ ਬਾਹਰ ਕੱਢਤਾ। ਵਲ ਜਿਬਾਲਾ ਅਰਸਾਹਾ, ਔਰ ਇਹਦੇ ਪਹਾੜ ਜਿਹੜੇ ਨੇ ਉਹਨਾਂ ਨੇ ਇਹਦੇ 'ਚ ਗੱਢ ਦਿੱਤਾ। ਮਤਾ ਲਖੁਮ ਵਲੇ ਅਨਾਮੇਖੁਮ, ਇਹ ਸਮਾਨੇ ਜ਼ੀਸ 'ਤੇ ਯਾਨੀ ਜ਼ਿੰਦਗੀ ਦਾ ਸਮਾਨ ਅੱਲਾਹ ਤਾਲਾ ਨੇ ਜਿਹੜਾ ਤੁਹਾਡੇ ਵਾਸਤੇ ਪੈਦਾ ਕੀਤਾ। ਵਲੇ ਅਨਾਮੇਖੁਮ ਯਾਨੀ ਮਤਾ ਲਖੁਮ, ਤੁਹਾਡੇ ਵਾਸਤੇ ਸਮਾਨ ਜ਼ਿੰਦਗੀ ਦਾ। ਵਲੇ ਅਨਾਮੇਖੁਮ, ਔਰ ਤੁਹਾਡੇ ਜਾਨਵਰਾਂ ਵਾਸਤੇ ਜ਼ਿੰਦਗੀ ਦਾ ਸਮਾਨ। ਫੈਜ਼ਾ ਜਾ ਅਤੇ ਤਾਮਤੁਲ ਕੁਬਰਾ, ਫਰਮਾਇਆ ਜਦੋਂ ਵੱਡਾ ਹੰਗਾਮਾ ਆਏਗਾ, ਯੋਮ ਯਤਜ਼ੱਕਰੁ ਲਇਨਸਾਨੁ ਮਾ ਸਾ, ਜਿੱਦਣ ਇਨਸਾਨ ਯਾਦ ਕਰੇਗਾ ਉਸ ਮਿਹਨਤ ਨੂੰ ਜਿਹੜੀ ਉਹਨੇ ਕੀਤੀ ਹੈ। ਵਾ ਬੁਰਜ਼ਤਿਲ ਜਹੀਮੁ ਲਿਮਨ ਯਰਾ, ਔਰ ਜਹੰਨਮ ਨੂੰ ਜ਼ਾਹਿਰ ਕੀਤਾ ਜਾਏਗਾ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਉਹਨੂੰ ਵੇਖਣਾ, ਜਿਨ੍ਹਾਂ ਦਾ ਮੁਕੱਦਰ ਹੈ ਉਹਨੂੰ ਵੇਖਣਾ, ਉਹਨੂੰ ਪੋਖਤਣਾ, ਉਹਨਾਂ ਵਾਸਤੇ ਜ਼ਾਹਿਰ ਕੀਤਾ ਜਾਏਗਾ ਜਹੰਨਮ ਨੂੰ। ਫਮ ਮਨ ਤਗਾ, ਅਤੇ ਫਿਰ ਜਿਹਨੇ ਸਰਕਸ਼ੀ ਕੀਤੀ ਹੋਏਗੀ। ਵਾਸਰਲ ਹਯਾਤ ਦੁਨੀਆ, ਔਰ ਦੁਨੀਆ ਦੀ ਜ਼ਿੰਦਗੀ ਨੂੰ ਤਰਜੀਹ ਦਿੱਤੀ ਹੋਏਗੀ। ਫਾਈਨਲ ਜਹੀਮ ਹੇਲ ਮਾਵਾ, ਅਤੇ ਉਹਦਾ ਠਿਕਾਣਾ ਜਿਹੜਾ ਉਹ ਦੋਜ਼ਖ ਹੋਏਗੀ, ਯਾਨੀ ਕਿ ਜਿਹਨੇ ਦੁਨੀਆ ਦੀ ਜ਼ਿੰਦਗੀ ਨੂੰ ਤਰਜੀਹ ਦਿੱਤੀ ਹੈ ਉਹਦਾ ਠਿਕਾਣਾ ਫਿਰ ਦੋਜ਼ਖ ਹੋਏਗੀ, ਉਹਦੇ 'ਚ ਉਹਨੇ ਰਹਿਣਾ ਹੋਏਗਾ ਹਮੇਸ਼ਾ ਹਮੇਸ਼। ਵਾਮਾ ਮਨ ਖਾਫਾ ਮਕਾਮ ਰੱਬ ਹੀ, ਔਰ ਜਿਹੜਾ ਆਪਣੇ ਰੱਬ ਦੇ ਹਜ਼ੂਰ ਖੜ੍ਹਾ ਹੋਣ ਤੋਂ ਡਰਿਆ ਹੋਏਗਾ। ਵਨਹਾ ਅਨਿਲ ਨਫਸ ਅਨਿਲ ਹਵਾ, ਉਹਨਾਂ ਨੂੰ ਰੋਕਿਆ ਹੋਏਗਾ ਆਪਣੇ ਆਪ ਨੂੰ ਖਾਇਸ਼ੇ ਨਫਸ ਤੋਂ। ਫਾਈਨਲ ਜੰਨਤ ਹਯਲ ਮਾਵਾ, ਅਤੇ ਉਹਦਾ ਠਿਕਾਣਾ ਜੰਨਤ ਹੋਏਗੀ, ਅਬਦੀ ਜੰਨਤ ਦਾ ਠਿਕਾਣਾ ਬਣੇਗੀ। ਯਸਅਲੂਨਕ ਅਨਿਸ ਸਾਅਤ ਅਯੌ ਨਮੁਰਸਾਹਾ, ਇਹ ਤੇਰੇ ਕੋਲੋਂ ਪੁੱਛਦੇ ਨੇ ਕਿ ਕਿਆਮਤ ਨੇ ਕਦੋਂ ਲੰਗਰ ਅੰਦਾਜ਼ ਹੋਣਾ, ਕਦੋਂ ਉਹਨੇ ਆਉਣਾ। ਜਿਸ ਤਰ੍ਹਾਂ ਜਹਾਜ਼ ਨਾ, ਅਤੇ ਜਹਾਜ਼ ਕਦੋਂ ਆਏਗਾ ਅਤੇ ਕਦੋਂ ਲੰਗਰ ਅੰਦਾਜ਼ ਹੋ ਗਿਆ, ਇਹ ਲਫਜ਼ ਉਹ ਕਿਆਮਤ ਵਾਸਤੇ ਬੋਲਦੇ ਸਨ ਕਿ ਉਹ ਕਿਆਮਤ ਜਿਹੜੀ ਤੁਸੀਂ ਕਹਿੰਦੇ ਹੋ ਆਉਣੀ ਹੈ ਉਹਨੇ ਕਦੋਂ ਆਉਣਾ। ਫੀ ਮਾਨ ਤਮਿਨ ਜ਼ਿਕਰਾਹਾ, ਫਰਮਾਇਆ ਕਿ ਤੇਰਾ ਉਹਦੇ ਜ਼ਿਕਰ ਨਾਲ ਕੀ ਤਾਲੁਕ ਹੈ, ਕਿਆਮਤ ਤਾਂ ਤੂੰ ਨਹੀਂ ਲਿਆਉਣੀ, ਉੱਥੇ ਅੱਲਾਹ ਤਾਲਾ ਨੇ ਲਿਆਉਣੀ ਹੈ, ਇਹ ਤੈਨੂੰ ਕਿਉਂ ਸਵਾਲ ਕਰਦੇ ਨੇ, ਇਹ ਤਾਂ ਤੇਰੇ ਨਾਲ ਮੁਤਲਕ ਗੱਲ ਨਹੀਂ। ਇਲਾ ਰੱਬ ਕਮੁਨ ਤਹਾਹਾ, ਉਹਦਾ ਇਲਮ ਤਾਂ ਰੱਬ ਕੋਲ ਹੈ, ਰੱਬ ਦੇ ਹਵਾਲੇ ਵੇ ਉਹਦਾ ਇਲਮ, ਕਿਆਮਤ ਕਦੋਂ ਆਉਣੀ ਹੈ ਇਹ ਤਾਂ ਅੱਲਾ ਹੀ ਜਾਣਦਾ। ਇਨ ਨਮਾਨ ਤਮੁੰਦਰੁ ਮਈ ਯਖਸ਼ਾਹਾ, ਤੂੰ ਤਾਂ ਇੰਤਜ਼ਾਰ ਕਰਨ ਵਾਲਾ ਹੈ, ਖਸ਼ੀਅਤ ਕਰਨ ਵਾਲੇ ਨੂੰ, ਡਰਨ ਵਾਲਿਆਂ ਨੂੰ ਇੰਤਜ਼ਾਰ ਕਰਨ ਵਾਲਾ ਹੈ, ਜਿਹੜੇ ਰੱਬ ਦੀ ਗੱਲ ਸੁਣ ਕੇ ਡਰ ਜਾਂਦੇ ਨੇ ਉਹਨਾਂ ਨੂੰ ਇੰਤਜ਼ਾਰ ਕਰਨ ਵਾਲਾ ਹੈ। ਕਾਨੋਹਮ ਯੋਮ ਯਰਾਉਨਹਾ ਲਮ ਯਲ ਵਸੂ ਇਲਾ ਅਸ਼ੀਅਤਨ ਓ ਦੁਹਾਹਾ, ਗੋਇਆ ਕਿ ਜਿੱਦਣ ਇਹ ਉਹਨੂੰ ਵੇਖਣਗੇ ਨਾ ਅਤੇ ਇਹਨਾਂ ਨੂੰ ਫਿਰ ਮਹਿਸੂਸ ਹੋਏਗਾ, ਲਮ ਯਲ ਵਸੂ, ਅਸੀਂ ਨਹੀਂ ਸਾਂ ਰਹਿ ਦੁਨੀਆ ਦੇ ਵਿੱਚ, ਇਲਾ ਅਸ਼ੀਅਤਨ ਸਵਾਏ ਇੱਕ ਸ਼ਾਮ ਦੇ, ਓ ਦੁਹਾਹਾ ਜਾਂ ਇਹਦੇ ਦਿਨ ਦੇ, ਯਾਨੀ ਦਿਨ ਦੁਨੀਆ ਦੀ ਜ਼ਿੰਦਗੀ ਭਾਵੇਂ 60-70 ਸਾਲ 80 ਸਾਲ 90 ਸਾਲ ਜਿੰਨੀ ਵੀ ਹੋਏ, ਮਹਿਸੂਸ ਹੋਏਗੀ ਇੱਕ ਸ਼ਾਮ ਸੀ ਜਾਂ ਇੱਕ ਸੁਬਹਾ ਸੀ, 2-4 ਘੰਟੇ ਸ਼ਾਮ ਦੇ ਜਾਂ 2-4 ਘੰਟੇ ਸੁਬਹਾ ਦੇ। ਇੱਥੇ ਆ ਕੇ ਸੂਰਤ ਜਿਹੜੀ ਹੈ ਇਹ ਮੁਕੰਮਲ ਹੋ ਜਾਂਦੀ ਹੈ। ਇਹਦਾ ਅਸੀਂ ਹੁਣ ਰਮਾ ਤਰਜਮਾ ਜਿਹੜਾ ਇਹਨਾਂ ਆਇਤਾਂ ਦਾ ਕਰ ਲੈਂਦੇ ਹਾਂ। ਹਲ ਤਾਕ ਹਦੀਸ ਮੂਸਾ, ਕੀ ਤੁਹਾਡੇ ਤੱਕ ਮੂਸਾ ਦੀ ਗੱਲ ਨਹੀਂ ਪਹੁੰਚੀ? ਇਜ਼ ਨਾਦਾ ਹੋ ਰੱਬਹੁ ਬਿਲ ਵਾਦਿਲ ਮੁਕੱਦਸ ਤਵਾ, ਜਿਹਨੂੰ ਉਹਦੇ ਰੱਬ ਨੇ ਤਵਾ ਦੀ ਮੁਕੱਦਸ ਵਾਦੀ 'ਚ ਉਹਨੂੰ ਆਵਾਜ਼ ਦਿੱਤੀ। ਇਜ਼ ਹਵੇਲਾ ਫਿਰਾਉਨ ਇਨਹੁ ਤਗਾ, ਅਤੇ ਉਹਨੂੰ ਕਿਹਾ ਤੂੰ ਫਿਰਾਉਨ ਜਾ, ਉਹਨੇ ਸਿਰ ਉਠਾਇਆ। ਫਕੁਲ ਹਲ ਲਕਾ ਇਲਾ ਅਨ ਤਜ਼ੱਕਾ, ਤੂੰ ਉਹਨੂੰ ਕਹਿ ਕਿ ਤੇਰੇ ਵਾਸਤੇ ਸੁਧਰਨ ਦਾ ਜਜ਼ਬਾ ਹੈ ਤੇਰੇ 'ਚ। ਵਾਹਦੀਏ ਕਾ ਇਲਾ ਰੱਬੇ ਕਾ ਫਤਖਸ਼ਾ, ਮੈਂ ਤੈਨੂੰ ਤੇਰੇ ਰੱਬ ਰਹਿਨੁਮਾਈ ਕਰਾਂ ਅਤੇ ਤਾਂ ਕਿ ਤੂੰ ਡਰੇ। ਫਾਰਾ ਹੁਲਾਇਆ ਤਲ ਕੁਬਰਾ, ਅਤੇ ਉਹਨੂੰ ਫਿਰ ਬੜੀ ਵੱਡੀ ਨਿਸ਼ਾਨੀ ਦਿਖਾਈ। ਫਕਤ ਜ਼ਬਾਵਾਸਾ, ਉਹਨੇ ਉਹ ਨਿਸ਼ਾਨੀ ਦੀ ਤਕਜ਼ੀਬ ਕਰਤੀ ਔਰ ਨਾਫਰਮਾਨੀ ਕੀਤੀ। ਸੁਮਾ ਅਦਵਾਰਾ ਯਸਾ, ਫਿਰ ਉਹ ਪਲਟਿਆ ਔਰ ਉਹਨੇ ਪਾਈ ਦੌੜ ਕੀਤੀ। ਫਾਸ਼ਰਾ ਫਨਾਦਾ, ਅਤੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਪੁਕਾਰਿਆ। ਫਕਾਲਾ ਨਾ ਰੱਬੁਕੁਮ ਅਲ ਆਲਾ, ਤੂੰ ਉਹਨੇ ਕਿਹਾ ਮੈਂ ਤੁਹਾਡਾ ਵੱਡਾ ਰੱਬ ਹਾਂ। ਫਖਦਹੁ ਅੱਲਾਹੁ ਨਕਾਲ ਅਲ ਆਖਿਰਤ ਵੱਲ ਉਲਾ, ਅਤੇ ਅੱਲਾਹ ਤਾਲਾ ਨੇ ਉਹਨੂੰ ਆਖਰਤ ਦੇ ਅਤੇ ਦੁਨੀਆ ਦੇ ਅਦਾਬ 'ਚ ਪਕੜ ਲਿਆ। ਇਨ ਨਫੀਜ਼ ذلک لعبرت لمن یخشا، بے شک یہ بڑی نصیحت ہے ڈرن والے واسطے. انتم اشد خلقا ام السما، کہ تسی زیادہ اوکھے ہو اللہ تعالیٰ واسطے یا آسمان، یعنی تہاڈی تخلیق اوکھی ہے یا آسمان دی. بنا ہا انہیں انہوں بنا دتا ہے، رفا سم کہا وہ گنبد بلند کیتا، فسوا ہا پھر انہوں خوب درست کرتا، واغتش لیلہا واخرج دوہاہا وہ رات نو ٹک دیتا، وہ دن نو بے نقاب کیتا، والارض بعد ذلک دہاہا پھر اس تو بعد زمین نو بچھا دیتا، اخرج منہا ماہا و مراہا اور زمین دا پانی تے وہ چارہ جڑا ہے انہوں انہیں باہر کٹتا، ول جبال ارساہا اور پہاڑوں نو زمین چ گڑ دیتا، متاع لکم ولی انعامکم یہ سارا جڑا ہے تہاڈے واسطے سامان زیست ہے، تہاڈے جانوراں واسطے سامان زیست ہے. فیضا جات تامت الکبرا، جدو وڈا ہنگامہ آئے گا، یوم یتذکر الانسان ما سعا، جدو انسان یاد کرے گا جو محنت انہیں کیتی ہے، وبرزت الجحیم لمن یرا اور جہنم ظاہر ہو جائے گی انہیں لوکاں واسطے جنہاں نے انہوں ویکھنا ہے، فاما من طغا تے جنہیں سرکشی کیتی ہوئے گی، وآثر الحیات الدنیا اور دنیا دی زندگی نو ترجیح دیتی ہوئے گی، فإن الجحیم ہی الماوا تے دوزخ انہاں دا ٹھکانہ ہوئے گا، وأما من خاف مقام ربہ ونہى النفس عن الہوا تے جتھوں تک انہاں دا تعلق ہے جڑے اپنے رب دے حضور کھڑے ہون تو ڈرے، ونہى النفس عن الہوا اور اپنے نفس نو خواہش نفس تو روکیا، فإن الجنة ہی الماوا جنت انہاں دا ٹھکانہ ہوئے گی، یسألونک عن الساعة ایان مرساہا اے تیرے کولوں پوچھدے نے قیامت نے کدوں آنا ہے، فیما انت من ذکراہا تیرا وہ ذکر نال کی تعلق، الا رب کا منتہا او دا علم تے تیرے رب دے حوالے وے، انما انت منذر من یخشاہا تو تے بس انذار کرنا لے انہوں جڑا ڈرد ہے، کانہم یوم یرونہا گویا کہ جدن یہ انہوں ویکھن گے، لم یلبسو انہوں نے محسوس ہوگا کہ نہیں ٹھہرے دنیا دے وچ، الا عشیتن او دوہاہا مگر او دی ایک شام یا ایک صبح. واخر دعوانا الحمدللہ رب العالمین.